ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰੁ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਚ ਜਨਾਸਿਓ ਸੰਗ ਨਾ ਛੁਟਕਿਓ ਆਦਿਕ ਅਹੰ ਬੁੱਧ ਬਾਧੇ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਚ ਜਨਾਸ ਸੰਗ ਨਾ ਛੁਟਕਿਓ ਆਦਿਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਧ ਮਿਲਣ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦੁਆਰਾ ਦੀਜਾ ਬੁੱਧ ਬਵੇਕਾ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦੁਆਰਾ ਦੀਜਾ ਬੁੱਧ ਬਵੇਕਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਗਰੀਬ ਨਵਾਜ ਸਤਿਗੁਰੂ ਹਸਤੀ ਮੁਕੱਦਸ ਖਸਮ ਖਲਕਤ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਕ ਪਵਿੱਤਰ ਮੁਬਾਰਕ ਚਰਨਾਂ ਕਮਲਾਂ ਵਿੱਚ ਪ੍ਰੇਮ ਦੀਆਂ ਤੰਦਾਂ ਪਾ ਕੇ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪੋ ਆਪਣੀ ਆਤਮਾ ਦੇ ਭਲੇ ਲਈ ਔਰ ਸੁਰਤ ਨੂੰ ਗੁਰਸ਼ਬਦ ਵਿਚਾਰ ਨਾਲ ਜੋੜਨ ਵਾਸਤੇ ਸ਼ਰਧਾ ਭਾਵਨਾ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕੀਤੀ ਹੈ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਭਰਨੰ ਸਤਿਗੁਰ ਗੁਰਸੇਵ ਅਲੱਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਨਿਰੰਕਾਰ ਦਾ ਸਾਖਿਆਤ ਰੂਪ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਜਿਨ੍ਹਾਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਬਾਣੀ ਪੜ੍ਹਨ ਦਾ ਸੁਣਦਾ ਸੁਭਾਗ ਪ੍ਰਾਪਤ ਹੋ ਰਿਹਾ PTC ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਪ੍ਰਦੇਸ਼ ਦੀਆਂ ਬਹੁਤ ਸਾਰੀਆਂ ਸੰਗਤਾਂ ਜੋ ਗੁਰਚਰਨਾਂ ਨਾਲ ਪਿਆਰ ਰੱਖਦੀਆਂ ਨੇ ਸਭ ਜੁੜ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਆਓ ਸਤਿਗੁਰਾਂ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਨੇ, ਆਏ ਮੁੱਖ ਵਾਕ ਦੀ ਵਿਚਾਰਧਾਰਾ ਕਥਨ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਘਰ ਦੂਜਾ ਅਸ਼ਟਪਦੀਆ।
ਜੁਗੋ ਜੁਗੇ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਨਾਵੇਂ ਰਾਗ ਸੋਰਠ ਰਾਗ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਤੇਰਾ ਮੁੱਖ ਸੁਹਾਵਾ ਜੀ ਉਹ ਸਹਿਜ ਧੁਨ ਬਾਣੀ ਪਾਕ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਨਾਲ ਹਦਾਇਤ ਕਰਦੇ ਆ ਕਿ ਜਿਨ੍ਹਾਂ ਸੁਰ ਸਰਗਮ ਦੇ ਗਿਆਨੀ ਰਾਗੀ ਸਾਹਿਬਾਨਾਂ ਨੇ ਇਸ ਸ਼ਬਦ ਦਾ ਕੀਰਤਨ ਗਾਇਨ ਕਰਨਾ, ਉਹਨਾਂ ਨੂੰ ਹਦਾਇਤ ਆ ਕਿ ਇਸ ਸ਼ਬਦ ਨੂੰ ਦੂਜੇ ਘਰ ਵਿੱਚ ਹੀ ਗਾਉਣ। ਅਸ਼ਟਪਦੀਆਂ ਇਸ ਸ਼ਬਦ ਦੀਆਂ ਅਸ਼ਟਪਦੀਆਂ ਭਾਵ ਅੱਠ ਪਦੇ ਆ। ਸਤਿਗੁਰਾਂ ਨੇ ਇਸ ਸ਼ਬਦ ਦੇ ਅੰਦਰ ਰਹਾਉ ਦੇ ਦੋ ਬੰਦ ਜਿਹੜੇ ਆ ਉਹ ਉਚਾਰਨ ਕੀਤੇ ਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਬਾਣੀ ਅੰਦਰ ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਰਹਾਉ ਆਉਂਦਾ ਹੀ ਨਹੀਂ, ਕੁਝ ਸ਼ਬਦ ਐਸੇ ਜਿਨ੍ਹਾਂ ਵਿੱਚ ਇੱਕ ਪੰਕਤੀ ਤੋਂ ਰਹਾਉ ਆਉਂਦਾ। ਬਹੁਤਾਤ ਉਹਨਾਂ ਸ਼ਬਦਾਂ ਦੀ ਜਿਨ੍ਹਾਂ 'ਚ ਪਹਿਲੀਆਂ ਦੋ ਪੰਕਤੀਆਂ ਤੋਂ ਰਹਾਉ ਆਉਂਦਾ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰ ਕੁਝ ਸ਼ਬਦ ਐਸੇ ਨੇ ਜਿਨ੍ਹਾਂ 'ਚ ਦੋ ਵਾਰ ਰਹਾਉ ਆਉਂਦਾ, ਜਿਹਦੇ ਅੰਤ ਵਿੱਚ ਰਹਾਉ ਦੂਜਾ ਲਿਖਿਆ ਹੁੰਦਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕੁਝ ਸ਼ਬਦ ਉਹ ਵੀ ਨੇ ਜਿਨ੍ਹਾਂ ਵਿੱਚ ਚਾਰ ਰਹਾਉ ਆਉਂਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਬਾਣੀ ਜੋ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤੀ ਹੈ, ਵਣਜਾਰਾ ਨਾਮ ਦੀ ਬਾਣੀ ਹੈ, ਨਾਮੀ ਬਾਣੀ। ਉਸ ਸ਼ਬਦ ਅੰਦਰ ਛੇ ਵਾਰ ਰਹਾਉ ਆਇਆ। ਸਾਰੀ ਬਾਣੀ ਅੰਦਰ ਇੱਕੋ ਸ਼ਬਦ ਐਸਾ ਬਾਣੀ ਦੇ ਰੂਪ ਅੰਦਰ ਜਿਹਦੇ ਵਿੱਚ ਛੇ ਰਹਾਉ ਸਤਿਗੁਰਾਂ ਨੇ ਵਿਦਮਾਨ ਕੀਤੇ ਆ। ਤੋ ਇਸ ਜੋ ਅਸ਼ਟਪਦੀ ਦੇ ਰੂਪ ਅੰਦਰ ਸ਼ਬਦ ਆਇਆ ਦੇ ਅੰਦਰ ਦੋ ਰਹਾਉ ਨੇ, ਤੇ ਸਤਿਗੁਰਾਂ ਨੇ ਸਾਨੂੰ ਇਹ ਬਖਸ਼ਾਂ ਕੀਤੀਆਂ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹੇ ਭਾਈ, ਇਹ ਸ੍ਰਿਸ਼ਟੀ ਦੀ ਪੈਦਾਇਸ਼ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਏਕ ਕਵਾਵੈ ਤੇ ਸਭ ਹੋਵੈ। ਔਰ ਸਾਰੀ ਸ੍ਰਿਸ਼ਟੀ ਨੂੰ ਪੈਦਾਇਸ਼ ਕਰਕੇ ਉਹਨੂੰ ਪਾਲਣ ਵਾਲਾ ਅਕਾਲ ਪੁਰਖ ਵਾਹਿਗੁਰੂ ਵੀ ਇੱਕ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪਿਤ ਪਾਲਕ। ਜਿਹੜੇ ਜੀਵ ਪਲੀ ਜਨਮ ਰਿਜਕ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਵੀ ਇੱਕ ਆ। ਸਾਰੀ ਸ੍ਰਿਸ਼ਟੀ ਨੂੰ ਲੈ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਇੱਕ ਆ। ਜਿਹੋ ਜਿਹੇ ਜੀਵਾਂ ਦੇ ਕਰਮ ਹੁੰਦੇ ਨੇ ਮਨਮੁੱਖਾਂ ਨੂੰ, ਫਿਰ ਜਨਮ ਹੈ ਨਾਨਕ ਹਰ ਭਾਏ, ਅਗਲੇ ਜਨਮ ਦੇਣ ਵਾਲਾ ਵੀ ਵਾਹਿਗੁਰੂ ਇੱਕ ਆ। ਫਿਰ ਜਿਹੜੇ ਜੀਵਾਂ ਦੇ ਕਰਮ ਨੇਕ ਹੁੰਦੇ ਆ, ਪ੍ਰੇਮਾ ਭਗਤੀ ਦੇ ਸਹਿਤ ਹੁੰਦੇ ਆ, ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਕ ਘੜੀ ਕਰ ਖਿਆਲ, ਮੁਕਤੀ ਦੀ ਦਾਤ ਦੇਣ ਵਾਲਾ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਉਹਨੇ ਇੱਕ ਨੇ ਅਨੇਕਤਾ ਬਣਾਈ ਹੈ, ਸਾਡਾ ਸਾਰਿਆਂ ਦਾ ਆਕਾਰ ਬਣਾਇਆ, ਆਪ ਆਕਾਰ ਤੋਂ ਰਹਿਤ ਹੈ। ਸਾਡਾ ਆਕਾਰ ਬਣਿਆ ਹੁਕਮੀ ਹੋਵਣ ਆਕਾਰ, ਸਾਡਾ ਆਕਾਰ ਵਧਿਆ ਵੀ ਹੈ। ਜਨਮ ਵੇਲੇ ਛੋਟੇ ਸਾਂ, ਹੁਣ ਸਰੀਰ ਜਵਾਨ ਹੋ ਗਿਆ, ਹੌਲੀ ਹੌਲੀ ਹੁਣ ਬੁਢੇਪਾ ਆਏਗਾ, ਸਰੀਰ ਜਿਹੜਾ ਕੁੱਬਾ ਹੋਣਾ ਸ਼ੁਰੂ ਹੋ ਜਾਏਗਾ, ਆਕਾਰ ਘੱਟ ਜਾਏਗਾ। ਸਰੀਰ ਦਾ ਕੋਈ ਰੱਬ ਨਾ ਕਰੇ ਅੰਗ ਪੈਰ ਟੁੱਟ ਜਾਏ, ਜਦੋਂ ਜੁੜ ਜਾਂਦਾ ਫਿਰ ਛੋਟਾ ਹੋ ਜਾਂਦਾ। ਸਾਡੇ ਜਿਹੜੇ ਆਕਾਰ ਬਣੇ ਨੇ ਇਹ ਵਧੇ ਵੀ ਨੇ, ਘਟੇਗੇ ਵੀ, ਆਖਰ ਨੂੰ ਇੱਕ ਦਿਨ ਮਿਟ ਵੀ ਜਾਣਗੇ। ਸਾਡਾ ਭਾਰ ਵੀ ਵਧਿਆ ਤੇ ਭਾਰ ਵੀ ਘਟੇਗਾ। ਕਿਰਸਾਣੀ ਕਿਰਸਾਨ ਕਰ ਹੋਵੇ ਦੁਬਲਾ ਮੋਟਾ, ਮਨੁੱਖ ਦੇ ਕੋਲ ਖੁਸ਼ੀ ਹੋਵੇ ਭਾਰ ਵੱਧ ਜਾਂਦਾ। ਚਾਰ ਦਿਨ ਗਮਾਂ ਦੀ ਜ਼ਿੰਦਗੀ ਆ ਜਾਏ, ਫਿਕਰ ਨਾ ਰੋਟੀ ਨਾ ਖਾਏ, ਚਿੰਤਾ ਹੋ ਜਾਂਦੀ, ਭਾਰ ਘੱਟ ਜਾਂਦਾ। ਸਾਡਾ ਜਿਹੜਾ ਆਕਾਰ ਆ ਵੱਧਦਾ ਵੀ ਹੈ, ਘੱਟਦਾ ਵੀ ਹੈ ਤੇ ਮਿਟਦਾ ਵੀ ਹੈ। ਸਾਡਾ ਭਾਰ ਵੱਧਦਾ ਵੀ ਹੈ, ਘੱਟਦਾ ਵੀ ਹੈ, ਮਿਟਦਾ ਵੀ ਹੈ। ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਅਵਿਨਾਸੀ ਰਾਇਆ, ਉਹ ਨਾਸ ਤੋਂ ਰਹਿਤਾ, ਨਾ ਉਹਦਾ ਆਕਾਰ ਵੱਧਦਾ ਨਾ ਘਟਦਾ ਅਤੇ ਨਾ ਹੀ ਉਹਦਾ ਆਕਾਰ ਮਿਟਦਾ। ਉਹ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਆਕਾਰ ਬਣਾਏ ਨੇ, ਆਪ ਆਕਾਰ ਤੋਂ ਰਹਿਤ ਹੈ ਜੀ, ਉਹ ਅਦੁੱਤੀ ਬ੍ਰਹਮ ਸਰੂਪ ਹੈ। ਅਸੀਂ ਹੁਣ ਘਰੋਂ ਆਏ ਹਾਂ, ਸਾਡੀ ਘਰ 'ਚ ਗੈਰ ਹਾਜ਼ਰੀ ਹੈ, ਜਿੱਥੇ ਅਸੀਂ ਅੱਗੇ ਜਾਣਾ ਉੱਥੇ ਵੀ ਸਾਡੀ ਗੈਰ ਹਾਜ਼ਰੀ ਹੈ। ਇੱਕ ਥਾਂ 'ਤੇ ਹੀ ਆਪਾਂ ਹਾਜ਼ਰ ਰਹਿ ਸਕਦੇ ਹਾਂ, ਪਰ ਵਾਹਿਗੁਰੂ ਅਦੁੱਤੀ ਬ੍ਰਹਮ ਆ, ਜਿੱਥੋਂ ਆਏ ਹਾਂ ਉੱਥੇ ਵੀ ਹੈ, ਜਿੱਥੇ ਬੈਠੇ ਹਾਂ ਇੱਥੇ ਵੀ ਹੈ, ਜਿੱਥੇ ਅਜੇ ਆਪਾਂ ਜਾਣਾ ਉੱਥੇ ਵੀ ਉਹਨੇ ਸਾਡੇ ਤੋਂ ਪਹਿਲਾਂ ਹੋਣਾ। ਤੋ ਇਸ ਕਰਕੇ ਉਹ ਅਦੁੱਤੀ ਆ, ਉਹ ਹਰ ਥਾਂ 'ਤੇ ਪਸਰਿਆ ਹੋਇਆ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੁਨੀਆਂ ਦੇ ਕੋਈ ਕਰਮ ਕਾਂਡ ਕੀਤਿਆਂ ਨਹੀਂ ਪ੍ਰਾਪਤ ਹੁੰਦੀ, ਜਿਹਦਾ ਜ਼ਿਕਰ ਸਤਿਗੁਰਾਂ ਨੇ ਸ਼ਬਦ ਅੰਦਰ ਕਰਨਾ। 26ਵੇਂ ਰਾਗ ਸਾਰੰਗ ਰਾਗ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਆ, ਪਾਇਓ ਨਾ ਜਾਈ ਕਹੀਂ ਭਾਂਤਰੇ, ਪ੍ਰਭ ਨਾਨਕ ਗੁਰਮਿਲ ਲਾਧਾ। ਦੁਨੀਆਂ ਵਿੱਚ ਕੋਈ ਤਰੀਕਾ ਹੀ ਨਹੀਂ ਜਿਹਦੇ ਨਾਲ ਤੁਸੀਂ ਵਾਹਿਗੁਰੂ ਨੂੰ ਮਿਲ ਲਵੋ। ਪ੍ਰਭ ਨਾਨਕ ਗੁਰਮਿਲ ਲਾਧਾ, ਗੁਰੂ ਦੇ ਦਰ ਦੀ ਸੰਗਤ ਕਰੀਏ, ਸੇਵਾ ਕਰੀਏ, ਸਿਮਰਨ ਕਰੀਏ, ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ। ਉਸ ਬਖਸ਼ਿਸ਼ ਦੇ ਨਾਲ ਤੁਹਾਡੇ ਆਪ ਵੀ ਛੋੜੇ, ਆਪ ਮਿਲਾਇਆ, ਵਿਛੜਿਆ ਹੋਇਆ ਜੀਵ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਭੇਦ ਹੋ ਸਕਦਾ ਹੈ।
ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਦੇ।
ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਮਾਜ ਵਿੱਚ ਹੋਣ ਵਾਲੇ ਕਰਮ ਕਾਂਡਾਂ ਦਾ ਜ਼ਿਕਰ ਕੀਤਾ, ਜ਼ਿਆਦਾਤਰ ਜਿਹੜੀ ਬਹੁਤ ਤਾਤ ਵੀ ਦੁਨੀਆ ਕਰਦੀ ਹੈ। ਪਾਠ ਪੜਿਓ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਕਿਸੇ ਵੀ ਧਰਮ ਦੀ ਕਿਸੇ ਸਤਿਕਾਰਯੋਗ ਪੋਥੀ ਦਾ ਗ੍ਰੰਥ ਦਾ ਪਾਠ ਕਰੀਏ। ਪਾਠ ਪੜਿਓ ਔਰ ਵੇਦ ਵਿਚਾਰਿਓ, ਵੇਦਾਂ ਦੀ ਵਿਚਾਰ ਕਰ ਲੈ ਜੀਵ। ਨਿਵਲ ਭੁਅੰਗਮ ਸਾਧੇ, ਨੇਤੀ ਧੋਤੀ ਵੀ ਕਰੇ, ਸੁਖਮਨਾ ਨਾੜੀ ਨੂੰ ਕਿਸੇ ਯੋਗ ਮਤ ਦੇ ਮੁਤਾਬਕ, ਸੁਖਮਨਾ ਨਾੜੀ ਦੇ ਅੰਦਰ ਮਿੱਝ ਭਰੀ ਪਈ ਹੈ, ਸਾਧਨਾ ਕਰਕੇ ਉਹਨੂੰ ਪਿਘਲਾ ਕੇ ਖਾਲੀ ਕਰ ਲਵੇ, ਉਹਦੇ ਰਾਹੀਂ ਪ੍ਰਾਣ ਦਸਮ ਦੁਆਰ 'ਚ ਚੜ੍ਹਾ ਕੇ ਅਤੇ ਬੜੇ ਤਰ੍ਹਾਂ ਦੀ ਸਾਧਨਾ ਕਰੇ, ਭਾਵ ਨੌ ਦਰਵਾਜ਼ਿਆਂ ਨੂੰ ਸਾਧਨ ਦਾ ਯਤਨ ਕਰੇ। ਮਹਾਰਾਜ ਕਹਿੰਦੇ ਕਾਰਜ ਜਿਹੜੇ ਨੇ ਦੁਨੀਆਂ ਦੇ ਤਲ 'ਤੇ ਬੜੇ ਔਖੇ ਨੇ ਕਰਨੇ, ਰੱਬ ਨਾਲ ਜੁੜਨਾ ਬੜਾ ਔਖਾ, ਪਰ ਇਹ ਕਰਮਾਂ ਦਾ ਸਾਧਨਾ ਦਾ ਆਸਰਾ ਲੈ ਕੇ ਜੀਵ ਕਰਦੇ ਆ। ਪਰ ਜੇ ਮਨੁੱਖ ਪਾਠ ਵੀ ਪੜ੍ਹਦਾ, ਵੇਦਾਂ ਦੀ ਵਿਚਾਰ ਵੀ ਕਰਦਾ, ਯੋਗ ਮਤ ਦੀਆਂ ਦੱਸੀਆਂ ਹੋਈਆਂ ਵਿਧੀਆਂ ਵੀ ਅਪਣਾਉਂਦਾ ਹੈ।
ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ।
ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜੇ ਅਸੀਂ ਸੰਗ ਨਹੀਂ ਤਿਆਗ ਛੱਡੇ ਸਕੇ, ਤਾਂ ਮਹਾਰਾਜ ਕਹਿਣ ਲੱਗੇ ਸਮਝ ਲਿਓ ਕਿ ਜਿਹੜੇ ਕੀਤੇ ਹੋਏ ਕਰਮ ਨੇ, ਪਾਠ ਪੜ੍ਹਨਾ, ਵੇਦਾਂ ਦੀ ਵਿਚਾਰ ਕਰਨੀ, ਨੇਤੀ ਧੋਤੀ ਕਰਨੀ ਅਤੇ ਆਦਿਕ ਪ੍ਰਾਣਯਾਮਤਾ ਕਰਨੀ, ਜਿਹੜੇ ਸਾਧਨ ਨੇ ਸਾਰੇ ਦੇ ਸਾਰੇ ਅਧਿਕ ਅਹੰਬੁੱਧ ਵਾਧੇ। ਜੀਵ ਨੂੰ ਜਿਹੜਾ ਹੰਕਾਰ ਦਾ ਪਾ ਲੱਗੀ ਜਾਂਦੀ, ਉਹ ਮਾਣ ਹੋਈ ਜਾਂਦਾ ਕਿ ਮੈਂ ਇਹ ਵੀ ਕਰਮ ਕੀਤਾ, ਇਹ ਵੀ ਕਰਮ ਕੀਤਾ। ਤੋ ਸਤਿਗੁਰਾਂ ਨੇ ਇੱਥੇ ਪਾਠ ਦਾ ਖੰਡਨ ਕੀਤਾ ਕਿ ਉਸੇ ਵਾਤੇ ਜੇ ਅਸੀਂ ਪਾਠ ਨੂੰ ਪੜ੍ਹ ਕੇ ਕੋਈ ਉਹਦੇ ਤੋਂ ਬ੍ਰਹਮ ਗਿਆਨ ਵਾਲੇ ਪਾਸੇ ਨਹੀਂ ਤੁਰਨਾ। ਸਤਿਗੁਰਾਂ ਦੇ ਜ਼ਿਕਰ ਕੀਤਾ ਆਇਓ ਸੁਣਨ ਪੜ੍ਹਨ ਕੋ ਬਾਣੀ, ਬਾਣੀ ਪੜ੍ਹਨੀ ਹੈ। ਜੇ ਆਪਾਂ ਇੱਥੇ ਹੁਣ ਨੈਗੇਟਿਵ ਪੱਖ ਲੈ ਲਈ, ਮਹਾਰਾਜ ਨੇ ਤਾਂ ਰੋਕ ਦਿੱਤਾ ਪਾਠ, ਵੀ ਪਾਠ ਪੜ੍ਹਨ ਦੇ ਨਾਲ ਕੋਈ ਬੰਦੇ ਨੂੰ ਫਾਇਦਾ ਨਹੀਂ ਹੁੰਦਾ। ਜੇ ਆਪਾਂ ਬਾਣੀ ਪੜ੍ਹਾਂਗੇ, ਪੜ੍ਹਦੇ ਪੜ੍ਹਦੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 5ਵੇਂ ਰਾਗ ਗੁਜਰੀ ਰਾਗ ਦੀ ਬਾਣੀ ਪੜ੍ਹੋਗੇ, ਗੁਜਰੀ ਕੀ ਵਾਰ ਮਹੱਲਾ 5ਵਾਂ ਪੜ੍ਹੋਗੇ, 519 ਅੰਗ 'ਤੇ ਸਲੋਕ ਆਵੇਗਾ। ਸਲੋਕ ਮਹੱਲਾ 5ਵਾਂ, ਕਾਮ ਕ੍ਰੋਧ ਲੋਭ ਛੋਡੀਐ ਦੀਜਾ ਅਗਨ ਜਲਾਏ, ਪੰਚ ਜਣਾ ਸਿਉ ਸੰਗ ਨਾ ਛੁਟਕਿਓ। ਜੇ ਪਾਠ ਪੜ੍ਹਾਂਗੇ ਤਾਂ ਹੀ ਸਾਨੂੰ ਯੁਗਤੀ ਦਾ ਪਤਾ ਲੱਗਣਾ ਹੈ ਕਿ ਜੀਵ ਲੋਹੜੀ ਵਾਲੀ ਰਾਤ ਨੂੰ ਨਾ ਘਰ ਵਿੱਚ ਅੱਗ ਬਾਲ ਕੇ, ਮੱਕੀ ਦੇ ਦਾਣੇ ਨਹੀਂ ਸੁੱਟੀ ਦੇ ਵਿੱਚ, ਤਿਲਾਂ ਦੀਆਂ ਲੱਪਾਂ ਭਰ ਭਰ ਕੇ ਨਹੀਂ ਪਾਈ ਦੀਆਂ ਵੀ ਪਿਛਲੇ ਸਾਲ ਦੇ ਕੀਤੇ ਪਾਪ ਸੜ ਜਾਣਗੇ। ਮਹਾਰਾਜ ਕਹਿਣ ਲੱਗੇ ਅੰਨ ਦੇਵਤਾ ਆ, ਰਿਜਕ ਨਹੀਂ ਸਾੜੀ ਦਾ ਆਪਣੇ ਘਰ ਦੇ ਵਿੱਚ, ਰਿਜਕ ਨਹੀਂ ਸਾੜੀ ਦਾ। ਇਹਦੀ ਥਾਂ 'ਤੇ ਜੇ ਤੂੰ ਕੁਝ ਸਾੜਨਾ ਤੇ ਕਾਮ ਕ੍ਰੋਧ ਲੋਭ ਛੋਡੀਏ ਦੀਜਾ ਅਗਨ ਜਲਾਏ, ਬ੍ਰਹਮੇ ਅਗਨ ਸਹਿਜੇ ਪਰ ਜਾਲੀ ਏਕੈ ਚੋਟ ਸਜਾਇਆ। ਸਰੀਰ ਰੂਪੀ ਧਰਤੀ ਦੇ ਅੰਦਰ, ਹਿਰਦਾ ਰੂਪੀ ਵਿਹੜਾ, ਇਹਦੇ ਅੰਦਰ ਅੱਗ ਬਾਲ ਤੂੰ ਬ੍ਰਹਮ ਅਗਨੀ ਦੀ। ਕਬੀਰ ਮਨ ਨਿਰਮਲ ਭਇਆ ਪਾਇਆ ਬ੍ਰਹਮ ਗਿਆਨ, ब्रह्म ज्ञान गुरु ग्रंथ साहब महाराज के सिद्धांत की तू अपने वेड़े सिरदे रूपी घर अंदर अग्नि बाल उहदे विच काम क्रोध लोभ मोह अहंकार नूं सुट। तू पांच पांच चार चार दाने सुटना मक्की की थां ते काम क्रोध लोभ मोह अहंकार की तशीर बदल। तू महाराज कहिंदे जे ना पंजां विकारां दा संग ना छुटकिया तां फिर कीते हुए कर्म जिहड़े ने बंधन रूप हो जांदे आ। बाणी पढ़नी है पढ़न दे नाल तेनू मार ने बख्शिश अगे आनी है। पढ़िया ना ही भेद बुझिया पावना, बाणी पढ़नी भी है बाणी नू विचारना भी है बाणी नू हिरदे विच वसाउणा भी है। जे असी संसार दे ये कर्म करने आ पाठ भी पढ़ने आ वेदां दी विचार करनी है कर्म धर्म करने आ धर्म दे नां ते तां जिहड़े जिहड़े धर्म दे विच आपां पैदे आ उस धर्म दीआं रौ रीतियां चंगीआं ने। हर एक धर्म अपनी थां ते मुबारकबाद आ, कोई ना कोई उहदी अहमियत आ किसे गल दी। तो उहदे मुताबक अपने जीवन नूं ढाल के संसार नूं फानी जानना ते निरंकार नूं गैर फानी जानना, अपने आप नूं हंकार तों मुक्त करन दा यतन करना है जी।
प्यारी इन बिद मिलन न जाए।
धन गुरु अर्जन देव महाराज कथन करदे आए गुरु के सिख माई भाई गुरु की संगत जी, इन बिद मिलन ना जाई जिहड़े तरीके तुसीं सिखी बैठे जने इन्हां तरीकियां नाल अकाल पुरख वाहिगुरू नहीं मिलदा। सारे जने आपो अपने हिस्से च गायो, इन बिद मिलन ना जाई प्यारे, इन बिद मिलन ना जाई, इन बिद मिलन ना जाई प्यारे, इन बिद मिलन ना जाई,
इन बिद मिलन ना जाई प्यारे, इन बिद मिलन ना जाई, इन बिद मिलन ना जाई प्यारी, इन बिद मिलन ना जाई।
इन्हां तरीकियां दे नाल अकाल पुरख वाहिगुरू नूं नहीं मिलिया जांदा। इन्हां कर्म कांड कीतियां परमेश्वर दी जिहड़ी खुशी प्राप्त नहीं हुंदी। इन बिद मिलन ना जाई प्यारे, इन बिद मिलन ना जाई, इस तरीके नाल वाहिगुरू नूं मिलिया नहीं जांदा। मैं किए करमे अनेका, गुरु अर्जन देव महाराज जिया ने साड़ी जिंदगी दे जिहड़े बहुत सारे तजर्बे ने वो आप करके बाणी च दर्ज किए। साहिब बख्श करदे आ नानक सच्चा एक है और ना सच्चा पाल। महाराज तजर्बा करके दस गया भी दुनिया उत्ते एक अकाल पुरख वाहगुरु सच्चा है, होर लभण दा यतन ना करी, असीं इह तजर्बा कर चुके हैं। ते हुण महाराज इत्थे भी सानू अपने जीवन का तजर्बा दसदे आ कि मैं किए करमे अनेका, असी इन्ने कर्म जिहड़े ने दुनिया नूं करदे होया वेख्या है। हम देखा तैं डूबी अले, लोकां नूं डुबदे होया वेख्या ना कर्म कांडा अंदर। तू ना कर्म कांडा दुनिया च आई, तू प्रेमा भगती दे मार्ग ते चली ते तां करके तेरा जिहड़ा वो परमेश्वर दे नाल मिलाप हो सकदा है।
मैं किए करम अनेका,
सतगुरु बख्श करदे आ कि जीव जिन्हें भी कर्म करके वेखने वेख ला, आखर नूं एक ना एक दिन गुरु की मत धारण कीतिया ही परमेश्वर की प्राप्ति हुंदी। मैं किए करम अनेका, असी पिछले जन्मां विच भी पिछला जिहड़ा जीवन है वह भी कर्म कांड करदिया गुजर गया। धन गुरु अमरदास महाराज जी तो बाबा अमरदास जी सन, बहुत सारे कर्म करते रहे, रात नूं जागते भी रहे, तीर्थां दे यात्रा भी करते रहे। आखिर नूं फिर जदों गुरु साहब दे दर दी सेवा कीती, नाल संगत कीती, सिमरन कीता, गुरु पद ते विराजमान होए ने, संसार दे जिहड़े कर्म ने ओह व्यर्थ हन।
हार परयो स्वामी कै द्वारा दीजै बुद्ध बबेका।
फिर किस तरीके दे नाल उस अकाल पुरख वाहिगुरू नूं मिलिया जा सकदा है? हार परयो स्वामी कै द्वारा, फिरत फिरत बहुते युग हारे ओ मानुस दे लही। दुनिया विच मनुख आउंदा इहदे तों परमेश्वर दा नाम जपना सेवा संगत करन वेले विचारा थक जांदा, पता क्यों? पिछले जन्मां दा विचारा भटकदा आ रहा, फिरत फिरत बहुते युग हारे, सारे जन्मां च भजदा भजदा थक जांदा, थोड़ी जी सेवा करन लगदा विचारा थक जांदा, सिमरन करन बहिंदा थक जांदा, संगत करदा थक जांदा। महाराज कहन लगे विचारा हारिया होया, हारे थके टुटे मनुख जिहड़े ने ना वो मंजिलां दे राह ही नहीं बन सकते, अके थके लोग जिहड़े ने मंजिलां तक नहीं पहुँचते। सो महाराज बख्श करदे हार परयो कै, हार परयो स्वामी कै द्वारे। चार छपेरे आप हारना आ कि वाहगुरु मैं दूजे दर ते नहीं जाना, मैं होर थावां ते जाण जोगा नहीं रहा, मेरे तो नहीं जाया जाता, फिर केवल गुरु के शरण में आना आ। हार परे ओ स्वामी कह द्वारे, वाहगुरु मैं हार के तेरी शरण में आया वा, मेरे तो होर भटकना वाले दुनिया विच नहीं भटकिया जाता, कृपा करके मैनू विवेक बुद्धि की दात देना करो, सा मत देहो दयाल प्रभ जित तुम्हें अरद। अपनी प्रेमा भगती करन दा मैनू सतगुरु जी ढंग तरीका जुगती सिखालना करो।
रहाओ
सारे शब्द का केंद्रीय भाव सतगुरां ने रहाओ दे पहले बंद अंदर विद्यमान करके अगे साहिब बख्श करदे हन।
मोहन भयो कर पाती रहियो, नगन फिरियो बन माहे।
संसार दे विच इक मोनिया दा तबका आ जिहड़े सारी जिंदगी बोलदे नहीं, जुबान तो नहीं बोलदे पर ओह हत्थां नाल लिख भी लैंदे आ, हत्थां नाल इशारा भी कर लैंदे आ। महाराज कथन करदे आ वी जे सारी जिंदगी मौन धारण करके रहीए, भांडा जूठा ना करिए, हत्थां ते रोटी खा के गुजारा कर लीए। मौन भयो कर पाती रहो, नगन फिरियो बन माही। वस्त्रां तो रह धो के जंगलां आदक विच तुरदे फिरदे रहना, इस समाज की करीति है। साहिब बख्श करदे आ, नाम अरजाद आया कल पीतर, बहुत जासी नांगा। जदों जन्म लिया उदों ते आपां नगन हुंदे आ, ठीक है, जदों आपां जाणा महाराज कहिण लगे उदों नगन जाणा, पर जिन्नी देर तक दुनिया ते रहना ना, उठै होया होए बिलावल, मीह पैंदा सार छपेरे खुशी हुंदी है, उठै अन्न कमाद कपाहा सबसे पड़दा होवै, मीह पैंदा आ फसलां उगदियां, कपाह बणदी है, कपड़ा बणदा मनुख दा, नंगेज कज्जिया जांदा। जिन्नी देर तक इत्थे रहना उन्नी देर तक नगन नहीं रहना, उन्नी देर तक अपने वस्त्र पहन के रखने हैं। पर महाराज कहन लगे जिहड़े लोग जंगलां आदक विच नगन रहिंदे आ, इह कर्म कांड कीतियां वी परमेश्वर की प्राप्ति नहीं हुंदी है, प्यारे इन बिद मिलन ना जाए। जे नगन रहे आपां नूं परमेश्वर की प्राप्ति हुंदी हुंदी, नगन फिरत जो पाईआ जोग बनका मिरगन मुक्त साहब हो, फिर तो सारे 84 लाख जोनी के जीव नेड़े मुक्त हो जाने सी। सतगुरां बख्श कीती है, मौन धारण कीतियां, हत्थां ते रोटी रख के खाया, जां नगन फिरन दे नाल परमेश्वर की प्राप्ति नहीं हुंदी।
तट तीरथ सब धरती भ्रमियो, दुबदा छुटकै नाही।
सारी धरती दे जिहड़े तीर्थ स्थान ने उहदे किनारियां ते तट तीर्थ सब धरती भ्रमियो, तीर्थां की यात्रा कर लईए, थां पर थां की भ्रमण कर लईए, दुबदा छुटकै नाही, जिहड़ी दुबदा आ इह तों छुटकारा नहीं हुंदा। ऐसा कोई जे दुबदा मार गवावै, इसै मार राज जो कमावै। दुबदा जिहड़ी उह सानू परमेश्वर नाल मिल नहीं देंदी। तो साहब सानू संसारी जीवां नू बख्श करदे आ, दुबदा रोग सुवधक वडेरा माया का मोहताज पया। जिन्हां लोकां दे घर दा गुजारा मुश्किल चलदा ना, महाराज कहन लगे माया दे मोहताज बने बैठे हो, इहदा कारण जे दुबदा च पए होए हो। जिन्नी देर तक दुबदा दे रोग नाल ग्रसे रहोगे, माया दे मोहताज रहोगे, तुहाडी आई चलाई जिहड़ी उह गुजारा सौखा नहीं होण लगा। गुरु साहब ने अपने सिखां नू सुखाली जिंदगी बतीत करन वास्ते आख्या, दुबदा ना पड़ो हर बिन होर ना पूजो, मड़ा मसान ना जाई। दुबदा दा रोग है जिस बंदे लग जांदा, वह बंदा थां पर थां दा मुथाज बन जांदा है। तो साहब इत्थे कथन करदे आ जिहड़ी दुबदा तो छुटकारा भी नहीं हुंदा।
मन कामना तीर्थ जाए बसियो, सिर करवत तराए।
जे को होर कर्म करिए, मन दे विच इच्छा रख ली भी आपां तीर्थां ते जा के रहीए, कबीर गंगा तीर जो घर करह पीवह निर्मल नीर। जे आपां कहीए वी तीर्थां दी यात्रा कीते जां उत्थे ही घर बना के रहीए, मन कामना तीर्थ जाए बसियो, सिर कर वत धराए, ते तीर्थ दे उत्ते अपने सीर दे उत्ते आरा फरवा के चिरा के कुरबान कर दईए वी शायद मैं मुक्त हो जाऊंगा। इस तरह ते नहीं मुक्त होया जा सकदा। जबर ते जुल्म दा टाकरा कर लग्या चांदनी चौंक च खलो के, जे गुरु दा हुक्म मन के फतेह बुलाउण वालिआं नूं जे फतवा जारी हो जाए ते शरीर चीरिया जाए ते फिर शहादत ते जाम पी के परमेश्वर दे विच भेद होया जा सकदा है। पर जे तीर ते जाके आपां इक मनौत नूं मन के ਵੀ ਆਪਾਂ ਤੀਰਥ ਤੇ ਜਾ ਕੇ ਸਰੀਰ ਚਰਵਾ ਦੀ ਮੁਕਤ ਹੋ ਜਾਂਗੇ, ਇਸ ਤਰ੍ਹਾਂ ਮੁਕਤ ਨਹੀਂ ਹੋਇਆ ਜਾਂਦਾ।
ਮਨ ਕੀ ਮੈਲ ਨਾ ਉਤਰੈ ਇਹ ਬਿਦੂ ਜੇ ਲੱਖ ਯਤਨ ਕਰਾਈ।
ਮਹਾਰਾਜ ਕਥਨ ਕਰਦੇ ਇਸ ਤਰ੍ਹਾਂ ਮਨ ਦੀ ਜਿਹੜੀ ਮੈਲ ਆ ਨਾ ਉਹ ਨਹੀਂ ਉਤਰਦੀ ਭਾਵੇਂ ਆਪਾਂ ਲੱਖਾਂ ਯਤਨ ਕਰੀਏ। ਤੀਰਥਾਂ ਦੇ ਨਹਾਉਣ ਦੇ ਨਾਲ ਜੇ ਤੀਰਥ ਤੇ ਜਾਈਏ ਆਪਾਂ ਥੱਕ ਜਾਂਦੇ ਹਾਂ, ਥਕੇਵਾਂ ਤੇ ਲਹਿ ਜਾਂਦਾ ਨਹਾਉਣ ਦੇ ਨਾਲ। ਸਰੀਰ ਦੀ ਜੇ ਕੋਈ ਮੈਲ ਹੋਵੇ, ਕਬੀਰ ਖੇ ਹੋਈ ਤੋਂ ਕਿਆ ਭਇਆ ਜਾਂ ਉੱਡ ਲੱਗ ਗਏ ਅੰਗ, ਮਿੱਟੀ ਘੱਟਾ ਉੱਤੇ ਪਿਆ ਹੋਵੇ ਨਹਾਉਣ ਦੇ ਨਾਲ ਉਹ ਤੇ ਲਹਿ ਜਾਂਦਾ। ਪਰ ਜਿਹੜਾ ਅੰਦਰ ਮਨ ਆ ਨਾ, ਤਨ ਮੈਂ ਮਨੂਆ, ਮਨ ਮੈਂ ਸੱਚਾ, ਜੇ ਮਨ ਦੇ ਵਿੱਚ ਸੱਚਾ ਪਰਮੇਸ਼ਰ ਨਹੀਂ ਤਾਂ ਮਨ ਦੀ ਮੈਲ ਜਿਹੜੀ ਉਹ ਕਦਾ ਚਿੱਤ ਨਹੀਂ ਉਤਰਦੀ।
ਕਨਕ ਕਾਮਨੀ ਹਾਵਰ ਗਿਆਵਰ ਬਹੁ ਬਿਦ ਦਾਨ ਦਾ ਤਾਰਾ।
ਜੇ ਦਾਨ ਪੁੰਨ ਦਈਏ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਮਹਾਰਾਜ ਕਹਿਣ ਲੱਗੇ ਨਹੀਂ, ਕਨਕ ਕਾਮਣੀ, ਕਨਕ ਨਾ ਹੈ ਸੋਨੇ ਦਾ, ਕਾਮਣੀ ਕਹੀਏ ਇਸਤਰੀ, ਹੈਵਰ ਹਾਥੀ ਘੋੜੇ। ਪੁਰਾਣੇ ਸਮੇਂ ਅੰਦਰ ਬਹੁਤ ਸਾਰੇ ਲੋਕ ਜਿਹੜੇ ਨੇ ਦਾਨ ਵਿੱਚ ਵਿਸ਼ਵਾਸ ਰੱਖਦੇ ਸੀ, ਜ਼ਮੀਨਾਂ ਦਾਨ ਦੇ ਦੇਣੀਆਂ, ਇਸਤਰੀਆਂ ਦਾਨ ਕਰ ਦੇਣੀਆਂ ਸੋਨੇ ਦੇ ਗਹਿਣਿਆਂ ਨਾਲ ਲੱਦੀਆਂ ਹੋਈਆਂ, ਗਊਆਂ ਦਾਨ ਕਰ ਦੇਣੀਆਂ, ਹਾਥੀ ਘੋੜੇ ਦਾਨ ਕਰ ਦੇਣੇ। ਮਹਾਰਾਜ ਕਹਿਣ ਲੱਗੇ ਭਾਵੇਂ ਸੋਨਾ ਦਾਨ ਦੇ, ਭਾਵੇਂ ਇਸਤਰੀ ਦਾਨ ਦੇ, ਹਾਥੀ ਘੋੜੇ ਜੇ ਦਾਨ ਦਿੱਤੀਏ, ਬਹੁਤ ਦਾਨ ਦਾ ਤਾਰਾ, ਜੇ ਕੁਝ ਵੀ ਤੇਰੇ ਤੋਂ ਦਾਨ ਦਿੱਤਾ ਜਾਂਦਾ, ਜੇ ਆਪਾਂ ਕਹੀਏ ਵੀ ਦਾਨ ਦੇ ਕੇ ਪਰਮੇਸ਼ਰ ਦੀ ਪ੍ਰਾਪਤੀ ਹੈ, ਤਾਂ ਇਸ ਤਰੀਕੇ ਦੇ ਨਾਲ ਇਹ ਕਰਮ ਕਾਂਡ ਆ ਜਾਂਦਾ, ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰਾਂ ਦਾ ਹੁਕਮ ਆ, ਹਰ ਕਾ ਨਾਮ ਧਿਆਏ ਸੁਣ ਸਭਨਾ ਨੌਕਰ ਦਾਨ। ਪਰਮੇਸ਼ਰ ਦਾ ਨਾਮ ਜਪਣਾ ਵੀ ਹੈ ਅਤੇ ਨਾਮ ਹੋਰਾਂ ਨੂੰ ਜਪਾਉਣਾ ਵੀ ਹੈ। ਇਹ ਜਿਹੜਾ ਗੁਰਮਤ ਦੇ ਮੁਤਾਬਕ ਆ ਉਹਦੇ ਮੁਤਾਬਕ ਕਰੀਏ ਅਤੇ ਆਪਾਂ ਪਰਮੇਸ਼ਰ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ। ਜੇ ਕਰਮ ਕਾਂਡ ਵਿੱਚ ਆ ਕੇ ਆਪਾਂ ਮਨ ਹੱਠ ਕਰਕੇ ਦਾਨ ਦੀ ਦੁਨੀਆ ਵਿੱਚ ਆ ਜਾਈਏ ਕਿ ਸ਼ਾਇਦ ਅਸੀਂ ਮੁਕਤ ਹੋ ਜਾਵਾਂਗੇ, ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ।
ਅੰਨ ਵਸਤਰ ਭੂਮ ਬਹੁ ਵਰਪੇ ਨਹਿ ਮਿਲੀਐ ਹਰ ਦੁਆਰਾ।
ਅੰਨ ਦਾਨ ਦੇਣ ਦੇ ਨਾਲ, ਵਸਤਰ ਦਾਨ ਦੇਣ ਦੇ ਨਾਲ, ਭੂਮੀ ਦਾਨ ਦੇਣ ਦੇ ਨਾਲ, ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਨਹੀਂ ਗਿਣਿਆ ਜਾਂਦਾ। ਪ੍ਰਵਾਨ ਗਣੇ ਸਹੀ ਆਏ ਸਫਲ ਤਿੰਨਾਂ ਕੇ ਕੰਮ, ਵਾਹਿਗੁਰੂ ਦੇ ਦਰ ਤੇ ਤਾਂ ਪ੍ਰਵਾਨ ਗਿਣਿਆ ਜਾਂਦਾ ਜੇ ਆਪਾਂ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਵਾਹਿਗੁਰੂ ਦੇ ਦਰ ਦੇ ਉੱਤੇ ਉਹ ਜੀਵ ਪ੍ਰਵਾਨ ਹੁੰਦਾ ਜਿਹੜਾ ਪਰਮੇਸ਼ਰ ਦੀ ਬੰਦਗੀ ਵਾਲਾ ਆ ਜਾਂ ਪਰਮੇਸ਼ਰ ਦੀ ਭੈ ਭਾਵਨੀ ਵਾਲਾ ਆ। ਸੰਸਾਰ ਦੇ ਜੀਆਂ ਰਿਜਕ ਵਸਤਰ ਭੂਮੀ ਆਦਿਕ ਜਿਹੜੀਆਂ ਦਾਤਾਂ ਦਾਨ ਦੇ ਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ।
ਪੂਜਾ ਅਰਚਾ ਬੰਧਨ ਡੰਡਾਉਤ ਖੱਟ ਕਰਮਾ ਰਤ ਰਹਿਤਾ।
ਜੇ ਮਹਾਰਾਜ ਕਹਿਣ ਲੱਗੇ ਮੂਰਤੀ ਆਦਿਕ ਦੀ ਪੂਜਾ ਕਰੀਏ ਤਾਂ ਵੀ ਪਿਆਰੇ ਇੰਨ ਬਿਧ ਮਿਲਣ ਨਾ ਜਾਈ, ਵਾਹਿਗੁਰੂ ਨੂੰ ਮਿਲਿਆ ਨਹੀਂ ਜਾਂਦਾ। ਕਬੀਰ ਪਾਹਣ ਪਰਮੇਸ਼ਰ ਕੀ ਆ ਪੂਜੈ ਸਭ ਸੰਸਾਰ, ਇਸ ਪਰਵਾਸੈ ਜੋ ਰਹਿ ਬੁੱਢੇ ਕਾਲੀ ਧਾਰ। ਮੂਰਤੀ ਆਦਿਕ ਦੀ ਪੂਜਾ ਕੀਤਿਆਂ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਜਾਂ ਫਿਰ ਮੂਰਤੀਆਂ ਦੀ ਪੂਜਾ ਕਰਦਿਆਂ ਬਹੁਤ ਸਾਰੇ ਸੁਗੰਧੀ ਦੁਆਲੇ ਜਿਹੜੇ ਪਦਾਰਥ ਨੇ ਉਹਨਾਂ ਦੇ ਚੰਦਨ ਆਦਿਕ ਦਾ ਛਿੜਕਾਅ ਕਰੀਏ, ਬੰਦਨਾ ਬਹੁਤ ਸਾਰੇ ਲੋਕ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਮਾਰਨ ਨੂੰ ਛੱਡ ਕੇ ਥਾਂ ਪਰ ਥਾਂ ਲੰਮੇ ਪੈ ਪੈ ਡੰਡੌਤ ਕਰਦੇ, ਉਹੋ ਜਿਹੀਆਂ ਡੰਡੌਤਾਂ ਕੀਤਿਆਂ ਮਹਾਰਾਜ ਕਹਿਣ ਲੱਗੇ ਬੰਦਨਾ ਕੀਤਿਆਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਪੂਜਾ ਅਰਚਾ ਬੰਧਨ ਡੰਡੌਤ ਖੱਟ ਕਰਮਾ ਰਤ ਰਹਿਤਾ। ਛੇ ਜਿਹੜੇ ਸ਼ਾਸਤਰ ਨੇ ਉਹਦੇ ਛੇ ਹੀ ਵਿਧਾਨ ਨੇ, ਪੜ੍ਹਨਾ ਪੜ੍ਹਾਉਣਾ, ਜੱਗ ਕਰਨੇ ਜੱਗ ਕਰਾਉਣੇ, ਦਾਨ ਦੇਣਾ ਦਾਨ ਲੈਣਾ। ਇਹ ਛੇ ਪ੍ਰਕਾਰ ਦੇ ਕਰਮਾਂ ਦੇ ਵਿੱਚ ਪੂਰਾ ਨਿਸ਼ਚੇ ਦੇ ਸਹਿਤ ਜੀਵਨ ਬਤੀਤ ਕਰ ਲਵੇ, ਖੱਟ ਕਰਮਾਂ ਰਤ ਰਹਿਤਾ, ਇਹਦੇ ਨਾਲ ਬੜਾ ਪਿਆਰ ਹੋਵੇ। ਇਹ ਕਰਮ ਕੀਤਿਆਂ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਨੇ ਬਚਨ ਕੀਤਾ ਪਿਆਰੇ ਇਨ ਬਿਧ ਮਿਲਣ ਨਾ ਜਾਈ। ਵਾਹਿਗੁਰੂ ਦੀ ਪ੍ਰਾਪਤੀ ਉਹਦੀ ਭਗਤੀ ਕੀਤਿਆਂ ਹੁੰਦੀ ਹੈ, ਵਾਹਿਗੁਰੂ ਦੀ ਯਾਦ ਵੀ ਜੁੜਿਆ ਹੁੰਦੀ ਹੈ।
ਹਾਂ ਹਾਂ ਕਰਤ ਬੰਧਨ ਮਹਿ ਪਰਿਆ ਨਹਿ ਮਿਲੀਐ ਇਹ ਜੁਗਤਾ।
ਜਿੰਨੇ ਅਸੀਂ ਕਰਮ ਕਰੀ ਜਾਂਦੇ ਹਾਂ ਉਹਨਾਂ ਕਰਮਾਂ ਦੀ ਮੈਲ ਸਾਡੇ ਮਨ ਤੇ ਲੱਗੀ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਹਾਂ ਹਾਂ ਕਰਤ ਬੰਧਨ ਮੈਂ ਭਰਿਆ। ਜਿਉਂ ਜਿਉਂ ਜੀਵ ਹਉਮੈ ਦੇ ਸਹਿਤ ਹੋਈ ਜਾਂਦਾ, ਹੰਗਤਾ ਦੇ ਸਹਿਤ ਹੋਈ ਜਾਂਦਾ, ਤਿਉਂ ਤਿਉਂ ਇਹ ਜੀਵ ਜਿਹੜਾ ਬੰਧਨਾਂ ਨੂੰ ਪ੍ਰਾਪਤ ਹੋਈ ਜਾਂਦਾ, ਬੰਧਨਾਂ ਵਿੱਚ ਪਈ ਜਾਂਦਾ। ਮੈਂ ਮਿਲੀਐ ਯੁਗਤਾ, ਇਸ ਯੁਗਤੀ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ।
ਯੋਗ ਸਿੱਧ ਆਸਨ ਚੌਰਾਸੀ ਹੈ, ਇਹ ਭੀ ਕਰ ਕਰ ਰਹਿਆ।
ਯੋਗ ਮਤ ਦੇ ਮੁਤਾਬਕ ਜਿਹੜੇ 84 ਆਸਣ ਨੇ ਉਹਨਾਂ ਦੀ ਵਾਰ ਵਾਰ ਆਪਾਂ ਅਭਿਆਸ ਕਰਦੇ ਰਹੀਏ। ਇਹ ਕਰ ਕਰਕੇ ਬਹੁਤ ਸਾਰੇ ਲੋਕ, ਪਹਿਲਾਂ ਉਸਤਾਦ ਲੋਕ ਕਰਦੇ ਆ, ਉਹ ਵਿਦਿਆਰਥੀ ਨੂੰ ਸਿਖਾਲਦੇ ਆ, ਫਿਰ ਉਹ ਕਰਦੇ ਆ। ਇਹ ਵੀ ਕਰ ਕਰ ਰਹੇ ਆ, ਸਿਖਾਉਣ ਵਾਲੇ ਵੀ ਕਰ ਕਰ ਚਲੇ ਗਏ, ਸਿੱਖਣ ਵਾਲੇ ਵੀ ਕਰ ਕਰ ਚਲੇ ਗਏ, ਅਤੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਜਦੋਂ ਜੋਗੀ ਬੈਠੇ ਆ, ਤਨ ਦੇ ਉੱਤੇ ਸਵਾਹ ਮਲੀ ਹੈ। ਮਹਾਰਾਜ ਨੇ ਪੁੱਛਿਆ ਵੀ ਪਿੰਡੇ 'ਤੇ ਸਵਾਹ ਮਲਣ ਦਾ ਕੀ ਕਾਰਨ ਆ? ਕਹਿਣ ਲੱਗੇ, ਸਾਨੂੰ ਆਪਣੀ ਨਾ ਚਿਖਾ ਯਾਦ ਰਹਿੰਦੀ ਵੀ ਸਰੀਰ ਨੇ ਸੜ ਕੇ ਸਵਾਹ ਹੋਣਾ। ਮਹਾਰਾਜ ਕਹਿਣ ਲੱਗੇ, ਗੱਲ ਤਾਂ ਠੀਕ ਹੈ, ਪਰ ਇਹਦੇ ਅੱਗੇ ਵੀ ਗੱਲ ਹੈ ਨਾ। ਜੋਗੀ ਗਿਆਨ ਵੇ ਹੋਣੇ ਆ, ਨਿਸ ਦਿਨ ਅੰਗ ਲਗਾਏ ਨਿਸ਼ਾਰਾ। ਠੀਕ ਆ, ਤੁਸਾਂ ਇਹ ਸਵਾਹ ਮਲ ਲਈਏ, ਗਿਆਨ ਦੀ ਗੱਲ ਆ ਕਿ ਸਾਡੀ ਰਾਖ ਬਣਨਾ ਸਰੀਰ ਨੇ, ਪਰ ਅਗਲੀ ਗੱਲ ਕਿਉਂ ਭੁੱਲ ਗਏ? ਤੂੰ ਕਾਇਆ ਮੈਂ ਰੁਲਦੀ, ਦੇਖੀ ਜਿਉਂ ਧਾਰੇ ਉੱਪਰ ਇਸ਼ਾਰੋ। ਇਹ ਵੀ ਚੇਤਾ ਰੱਖਣਾ ਕਿ ਜੇ ਅਸੀਂ ਹਉਮੈ ਦੇ ਸਹਿਤ ਜੀਵਨ ਬਤੀਤ ਕਰਨੇ ਆ, ਸਰੀਰ ਨੇ ਸੜ ਕੇ ਸਵਾਹ ਹੋਣਾ, ਇਹਦਾ ਜ਼ਰਾ ਜ਼ਰਾ ਜਿਹੜਾ ਦੁਨੀਆਂ ਦੇ ਪੈਰਾਂ ਵਿੱਚ ਆਉਣਾ। ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਯੋਗ ਮਤ ਤੋਂ ਅਗਲੀ ਗੱਲ ਦੱਸੀ ਹੈ। ਤੋ ਸਾਹਿਬ ਬਖਸ਼ ਕਰਦੇ ਆ, ਯੋਗ ਦੇ ਜਿਹੜੇ ਆਸਣ ਨੇ ਉਹ ਕਰਨ ਵਾਲੇ ਵੀ ਕਰਾਉਣ ਵਾਲੇ ਵੀ ਕਰ ਕਰਕੇ ਚਲੇ ਗਏ ਨੇ, ਪਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ।
ਵੱਡੀ ਯਾਰ ਜਾ ਫਿਰ ਫਿਰ ਜਨਮ ਹਰ ਸਿਓ ਸੰਗ ਨਾ ਗਹਿਆ।
ਪ੍ਰਿਆਣੀ ਆਮਤਾ ਦੇ ਰਾਹੀਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਵਾਸ ਦਸਮ ਦੁਆਰ 'ਚ ਟਿਕਾ ਲੈਂਦੇ ਨੇ, ਅਤੇ ਉਹਦੇ ਨਾਲ ਜਿਹੜਾ ਸਵਾਸ ਰੋਕ ਕੇ ਅਤੇ ਲੰਮੀਆਂ ਆਰਜ਼ੀਆਂ ਹੋ ਜਾਂਦੀਆਂ। 5-5 ਹਜ਼ਾਰ ਸਾਲ ਦੀ ਉਮਰ ਦੇ ਯੋਗੀ ਜਿਹੜੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਿਲਾਪ ਹੁੰਦਾ ਉਹਨਾਂ ਦਾ, ਵੱਡੀਆਂ ਆਰਜ਼ੀਆਂ ਵਾਲੇ ਜਿਹੜੇ ਇੱਥੇ ਬਹੁਤ ਸਾਰੇ ਯੋਗ ਮਤ ਦੇ ਲੋਕ ਆਏ। ਵੱਡੀ ਆਰਜ਼ਾ ਫਿਰ ਫਿਰ ਜਨਮ ਹੈ, ਵੱਡੀਆਂ ਉਮਰਾਂ ਲੈ ਕੇ ਵੀ ਪਰਮੇਸ਼ਰ ਨੂੰ ਮਿਲਿਆ ਨਹੀਂ ਗਿਆ, ਅਤੇ ਇਸ ਜਨਮ ਲੈ ਕੇ ਦੁਨੀਆਂ 'ਤੇ ਰਹਿ ਫਿਰ ਚਲੇ ਗਏ, ਵਾਰ ਵਾਰ ਆਉਂਦੇ ਜਾਂਦੇ ਰਹੇ ਹਨ।
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ।
ਰਾਜ ਲੀਲਾ ਰਾਜਿਆਂ ਦੀ ਲੀਲਾ ਹੁੰਦੀ ਆ, ਖੇਰ ਬਿਰਤ ਰਾਜਨ ਕੀ ਲੀਲਾ। ਰਾਜਿਆਂ ਦੇ ਜਿਹੜੇ ਸ਼ੌਂਕ ਨੇ ਬਾਣੀ ਅੰਦਰ ਜ਼ਿਕਰ ਕੀਤੇ ਨੇ ਮਹਾਰਾਜ ਨੇ, ਰਾਜਿਆਂ ਦਾ ਪਹਿਲਾ ਸ਼ੌਂਕ ਹੈ ਸ਼ਿਕਾਰ ਖੇਡਣਾ, ਦੂਜਾ ਸ਼ੌਂਕ ਸ੍ਰੀ ਰਾਗ 'ਚ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਨੇ, ਰਾ ਬਾਗ ਮਿਲਖ ਸਿੱਕਦਾਰੀਆਂ ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ। ਬਾਦਸ਼ਾਹ ਦੇ ਸ਼ੌਕ ਹੁੰਦੇ ਨੇ ਕਿ ਮੇਰੇ ਬਾਗ ਹੋਣ, ਸ਼ਿਕਾਰ ਖੇਡਣੇ, ਬਾਗ ਲਾਉਣੇ, ਅਤੇ ਫਿਰ ਉਸ ਤੋਂ ਬਾਅਦ ਕਰਿਆ ਹੁਕਮ ਅਫਾਰਾ। ਬਾਦਸ਼ਾਹ ਨੂੰ ਹੁੰਦਾ ਵੀ ਜਿਹੜਾ ਮੈਂ ਹੁਕਮ 'ਚੋਂ ਮੂੰਹ 'ਚੋਂ ਹੁਕਮ ਕੱਢ ਦਿੱਤਾ ਨਾ, ਉਹ ਜਿਹੜਾ ਉਹ ਪ੍ਰਵਾਨ ਹੋਣਾ ਚਾਹੀਦਾ। ਭਾਈ ਗੁਰਦਾਸ ਜੀ ਲਿਖਦੇ ਨੇ, ਅੰਮ੍ਰਿਤ ਚਲਾਵੈ ਚੰਮ ਦੇ ਚਾਕਰ ਵਿਚਾਰੇ। ਰਾਜਾ ਜਿਹੜਾ ਉਹ ਚੰਮ ਦੀਆਂ ਚਲਾਉਂਦਾ, ਚਾਕਰ ਵਿਚਾਰੇ ਪੈ ਵੇਖਦੇ ਆ। ਸੋ ਮਹਾਰਾਜ ਬਖਸ਼ ਕਰਦੇ ਆ, ਰਾਜ ਲੀਲਾ ਰਾਜਿਆਂ ਦੀ ਲੀਲਾ। ਬਹੁਤ ਸਾਰੇ ਲੋਕ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਿਕਾਰ ਖੇਡਣ 'ਤੇ ਕਿੰਤੂ ਪ੍ਰੰਤੂ ਕਰਦੇ, ਉਹਨਾਂ ਨੂੰ ਵਿਚਾਰਿਆਂ ਨੂੰ ਰਹੱਸ ਦਾ ਨਹੀਂ ਪਤਾ ਹੈ। ਰਾਜੇ ਨੇ, ਜਹਾਂਗੀਰ ਬਾਦਸ਼ਾਹ ਨੇ ਐਲਾਨ ਕੀਤਾ ਆਪਣੇ ਤਾਉ ਸੇ ਤਖਤ ਤੋਂ ਕਿ ਸਾਡੇ ਰਾਜ ਵਿੱਚ ਕੋਈ ਸ਼ਿਕਾਰ ਨਹੀਂ ਖੇਡੇਗਾ, ਘੋੜ ਸਵਾਰੀ ਨਹੀਂ ਕਰੇਗਾ, ਕਿਲ੍ਹੇ ਨਹੀਂ ਬਣਾਏਗਾ, ਨਗਾਰੇ ਨਹੀਂ ਰੱਖੇਗਾ, ਫੌਜਾਂ ਨਹੀਂ ਰੱਖੇਗਾ। ਤੋ ਮਹਾਰਾਜ ਨੇ ਸਿੱਖਾਂ ਨੂੰ ਆਖਿਆ, ਸਭ ਤੋਂ ਪਹਿਲਾਂ ਸ਼ਿਕਾਰ ਖੇਡਾਂਗੇ, ਆਪਾਂ ਬਾਦਸ਼ਾਹ ਦੇ ਹੁਕਮ ਨੂੰ ਚੈਲੰਜ ਕਰਨਾ, ਅਸੀਂ ਤੇਰੇ ਗੁਲਾਮ ਨਹੀਂ ਹਾਂ। ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖੇਡਾਇਆ। ਸ਼ਿਕਾਰ ਖੇਡਣ ਦੀ ਜਿਹੜੀ ਪਹਿਲੀ ਰਹੱਸਮਈ ਗੱਲ ਆ, ਉਹ ਇਹ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਦਸ਼ਾਹ ਦੇ ਹੁਕਮ ਨੂੰ ਚੈਲੰਜ ਕਰਨ ਵਾਸਤੇ ਸ਼ਿਕਾਰ ਖੇਡਿਆ। ਦੂਜੀ ਗੱਲ, ਦੁਨੀਆਂ ਦੇ ਲੋਕ ਤਿੱਤਰਾਂ ਦਾ, ਬਟੇਰਿਆਂ ਦਾ, ਸਹਿਆਂ ਦਾ, ਨਿੱਕੇ ਨਿੱਕੇ ਜਾਨਵਰਾਂ ਦਾ ਸ਼ਿਕਾਰ ਕਰਦੇ ਆ, ਸਾਡੇ ਸਤਿਗੁਰਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ, ਉਹ ਤੁਹਾਨੂੰ ਸ਼ਿਕਾਰ ਕਰਨਾ ਸਿਖਾ ਲਈਏ, ਕਿਵੇਂ ਕਰੀਦਾ ਸ਼ਿਕਾਰ। ਰਾਜ ਲੀਲਾ, ਦੁਨੀਆਂ ਉੱਤੇ ਜਿਹੜੇ ਦੁਨਿਆਵੀ ਬਾਦਸ਼ਾਹ ਨੇ ਉਹਨਾਂ ਨੇ ਵੀ ਰਾਜ ਕੀਤਾ, ਅਤੇ ਉਹਦੀ ਲੀਲਾ ਨੇ ਸ਼ਿਕਾਰ ਖੇਡੇ ਨੇ ਉਹਨਾਂ ਨੇ, ਉਹਨਾਂ ਨੇ ਬਾਗ ਲਾਏ ਨੇ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਰਾਜ ਯੋਗ ਭੋਗਿਆ, ਤਖਤ ਵੀ ਬਣਾਏ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ, ਉੱਚੀ ਜਗ੍ਹਾ ਕਿਉਂ ਬਣਾਈ ਪਤਾ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਚੀ ਜਗ੍ਹਾ ਬੈਠਦੇ ਸੀ, ਕੱਦ ਕਾਠ ਵੀ ਵੱਡਾ ਸੀ, ਸਰੀਰ ਸਡੋਲ ਸੀ। ਸਿੱਖ ਥੱਲੇ ਬੈਠੇ ਆ, ਮਹਾਰਾਜ ਨੇ ਸਿੱਖਾਂ ਨੂੰ ਆਖਿਆ ਮੈਂ ਉੱਚੀ ਜਗ੍ਹਾ ਬੈਠਾ ਤੇ ਤੁਸੀਂ ਮੇਰੇ ਸਾਹਮਣੇ ਬਹਿਣਾ, ਜਦੋਂ ਥੱਲੇ ਉੱਪਰੋਂ ਵੇਖੋਗੇ ਤੁਹਾਡੀ ਧੌਣ ਉੱਚੀ ਹੋਵੇਗੀ, ਮੈਂ ਆਪਣੇ ਸਿੱਖਾਂ ਨੂੰ ਧੌਣ ਉੱਚੀ ਕਰਕੇ ਜਿਉਣ ਦਾ ਵੱਲ ਸਿਖਾਉਣਾ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਉੱਚੀ ਥਾਂ ਕੀਤੀ ਹੈ ਕਿ ਮੇਰਾ ਸਿੱਖ ਜਿਹੜਾ ਸਵੈ ਮਾਣ ਦੀ ਜ਼ਿੰਦਗੀ ਬਤੀਤ ਕਰੇ। ਨੀਚੇ ਲੋਇਨ ਕਿਉਂ ਕਰੋ? ਅਸੀਂ ਨੀਵੀਆਂ ਅੱਖਾਂ ਕਰਕੇ ਕਿਉਂ ਚੱਲੀਏ? ਅਸਾਂ ਕੋਈ ਪਾਪ ਕੀਤਾ ਕਿ ਅਸੀਂ ਕੋਈ ਇੱਥੋਂ ਦੇ ਯਾਨੀ ਕਿ ਕੋਈ ਖਾਨਾ ਬਦੋਸ਼ ਆ ਜਾਂ ਕੋਈ ਸਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਰਾਜ ਭਾਗ ਨਹੀਂ? ਗੁਰੂ ਸਾਹਿਬ ਨੇ ਸਾਨੂੰ ਉੱਚਾ ਸਿਰ ਉੱਚੀਆਂ ਅੱਖਾਂ ਕਰਕੇ ਜਿਉਣ ਦਾ ਵੱਲ ਸਿਖਾਇਆ। ਰਾਜਿਆਂ ਨੇ ਤਖ਼ਤ ਬਣਾਏ, ਗੁਰੂ ਸਾਹਿਬਾਨਾਂ ਨੇ ਤਖ਼ਤ ਬਣਾਏ। ਰਾਜਿਆਂ ਬਾਗ ਲਵਾਏ, ਗੁਰੂ ਕੇ ਬਾਗ ਨੇ। ਜਿੱਥੇ ਜਾਓਗੇ ਤੁਹਾਨੂੰ ਗੁਰੂ ਕੇ ਬਾਗ ਮਿਲਣਗੇ। ਰਾਜਿਆਂ ਨੇ ਫੌਜਾਂ ਰੱਖੀਆਂ, ਗੁਰੂ ਸਾਹਿਬ ਨੇ ਫੌਜਾਂ ਰੱਖ ਕੇ ਸਾਰੇ ਕਾਰਜ ਕੀਤੇ। ਸਾਹਿਬ ਬਖਸ਼ ਕਿਤੇ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਫਾਰਾ। ਦੁਨੀਆਂ ਦਾ ਬਾਦਸ਼ਾਹ ਆਪਣੇ ਤੌਸ ਤਖ਼ਤ ਤੋਂ ਬੈਠ ਕੇ ਐਲਾਨ ਕਰਦਾ, ਸ਼ਾਹੀ ਐਲਾਨ, ਜਿਹੜੇ ਘੱਟ ਗਿਣਤੀਆਂ ਵਾਸਤੇ ਮਾਰੂ ਘਾਤਕ ਹੁੰਦੇ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਜਿਹੜਾ ਦਿੱਲੀ ਦੇ ਤੌਸ ਤਖ਼ਤ ਦੀ ਲੰਬਾਈ ਚੜਾਈ ਆ, ਉਹ ਵੀ 4 ਫੁੱਟ ਚੌੜਾ, 6 ਫੁੱਟ ਲੰਮਾ, ਕੁਝ ਇੰਚ ਵੱਧ ਨੇ ਉਹਦੇ। ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਦੀ ਦਹਿਲੀਜ਼ 4 ਫੁੱਟ ਚੌੜੀ, 6 ਫੁੱਟ ਲੰਮੀ ਹੈ। ਇੱਥੋਂ ਵੀ ਰੋਜ਼ ਰੋਜ਼ ਇੱਕ ਸ਼ਾਹੀ ਫੁਰਮਾਨ ਜਾਰੀ ਹੁੰਦਾ। ਗੁਰੂ ਸਾਹਿਬ ਸ਼ਾਹੀ ਫੁਰਮਾਨ ਕਰਦੇ ਨੇ, ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ। ਸਹੀ ਤੇਰਾ ਫੁਰਮਾਨ ਕਿੰਨੇ ਨਾ ਫੇਰੀ ਹੈ। ਗੁਰੂ ਸਾਹਿਬ ਨੇ ਜਿੰਨੇ ਫੁਰਮਾਨ ਕੀਤੇ ਉਹ ਸਾਰੇ ਸਹੀ ਹੋਏ। ਦੁਨੀਆਂ ਦੇ ਬਾਦਸ਼ਾਹ ਐਲਾਨ ਕਰਦੇ ਨੇ ਜਿਹੜੇ ਦੁਨੀਆਂ ਦੇ ਜੀਵਾਂ ਨੂੰ ਗਲਤ ਲੱਗਦੇ ਨੇ, ਜਿਵੇਂ ਅੱਜ ਤੁਹਾਡੇ ਉੱਤੇ ਇੱਕ ਫੁਰਮਾਨ ਥੋਪਿਆ ਗਿਆ। ਉਹ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਨੇ, ਦੁਨੀਆਂ ਨੇ ਪ੍ਰਵਾਨ ਨਹੀਂ ਕੀਤੇ। ਮੈਂ ਸਮਝਣਾ ਕਲਗੀ, ਮੈਂ ਸਮਝ ਨਹੀਂ ਆਉਂਦੀ ਇਸ ਗੱਲ ਦੀ। ਗੁਰੂ ਨਾਨਕ ਦੇਵ ਮਹਾਰਾਜ ਜੀ ਹਰਿਦੁਆਰ ਗਏ ਆ, ਦੁਨੀਆਂ ਦੇ ਲੋਕ ਸੂਰਜ ਨੂੰ ਪਾਣੀ ਪਾ ਰਹੇ ਸੀ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਆਹ ਆਪਾਂ ਵੀ ਕਾਈ ਕਰੀਏ। ਅਤੇ ਮਹਾਰਾਜ ਗੰਗਾ ਦੇ ਵਿੱਚ ਖਲੋ ਕੇ ਨਾ ਬੁੱਕ ਭਰ ਭਰ ਕੇ ਪਾਣੀ ਦੇ ਛਿੰਜਣ ਲੱਗ ਪਏ। ਪਾਂਡਿਆਂ ਨੇ ਆ ਕੇ ਪੁੱਛਿਆ ਤੁਸੀਂ ਕੌਣ? ਭਾਈ ਮਰਦਾਨਾ ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ। ਕਹਿਣ ਲੱਗੇ ਕੀ ਕਰ ਰਹੇ ਹੋ? ਅਸੀਂ ਆਪਣੀ ਖੇਤੀ ਨੂੰ ਪਾਣੀ ਲਾ ਰਹੇ ਹਾਂ। ਅਤੇ ਉਹਨਾਂ ਮੁਖੀ ਬੰਦਿਆਂ ਨੇ ਪੁੱਛਿਆ, ਕਹਿਣ ਲੱਗੇ ਕਿੰਨੀ ਕੁ ਦੂਰ ਖੇਤੀ? ਕਹਿਣ ਲੱਗੇ ਆਹ ਵੇਖੋ ਰਾਵੀ ਦਰਿਆ ਦਾ ਪਰਲਾ ਕਿਨਾਰਾ, ਕਿ ਉੱਥੇ ਸਾਡੀ ਖੇਤੀ ਹੈ। ਪਹਿਲਾ ਨੰਬਰ ਸਮਝ ਲਿਓ, ਜਿਹੜੇ ਕੋਈ ਜ਼ਿਮੀਂਦਾਰ ਭਰਾ ਜ਼ਮੀਨਾਂ ਦੇ ਮਾਲਕ ਨੇ, ਦੁਨੀਆਂ ਦੇ ਵਿੱਚ ਜਿਹੜੇ ਲੋਕ ਕਹਿੰਦੇ ਆ ਕਿ ਪਾਣੀ ਮੁੱਕ ਜਾਣਾ, ਪਾਣੀ ਨੇ ਇਕੱਲੇ ਨੇ ਨਹੀਂ ਜੇ ਮੁੱਕਣਾ, ਜਿਨ੍ਹਾਂ ਨੇ ਖੇਤੀ ਕਰਨੀ। ਪਹਿਲਾ ਨੰਬਰ ਉਹ ਗੱਲ ਨੂੰ ਸਮਝ ਲਓ, ਪਾਣੀ ਨੇ ਇਕੱਲੇ ਨੇ ਨਹੀਂ ਮੁੱਕਣਾ ਹੈ। ਕਦੋਂ ਮੁੱਕੇਗਾ ਪਾਣੀ? ਗਿਰ ਬਸੁਦਾ ਜਲ ਪਵਣ ਜਾਏਗੋ, ਜਦੋਂ ਇਹ ਮੁੱਕੇਗਾ ਸਾਰਾ ਕੁਝ ਇਕੱਠਾ ਮੁੱਕੇਗਾ, ਇੱਕ ਚੀਜ਼ ਨਹੀਂ ਜੇ ਮੁੱਕਣੀ। ਜਿਸ ਬੰਦੇ ਨੇ ਖੇਤੀ ਕਰਨੀ ਉਹਨੂੰ ਆਪਣਾ ਜ਼ਿਕਰਾ ਬੇਫਿਕਰ ਵੱਡਾ ਰੱਖਣਾ ਚਾਹੀਦਾ, ਕਿਉਂਕਿ ਤੇਰੀ ਖੇਤੀ ਦਾ ਫਿਕਰ ਜਿਹੜਾ ਬਾਬੇ ਨਾਨਕ ਨੂੰ ਹਰਿਦੁਆਰ ਦੀ ਧਰਤੀ ਤੱਕ ਹੈ। ਗੁਰੂ ਨਾਨਕ ਦੇਵ ਮਹਾਰਾਜ ਉੱਥੇ ਖਲੋ ਕੇ ਆਪਣੀ ਖੇਤੀ ਨੂੰ ਪਾਣੀ ਦਿੰਦੇ ਪਏ। ਖੇਤੀ ਗੁਰੂ ਨਾਨਕ ਸਾਹਿਬ ਦੀ, ਕਿਸੇ ਰਾਜੇ ਰਜਵਾੜੇ ਦੇ ਕਹਿਣ ਨਾਲ ਇਹ ਫਸਲਾਂ ਜਿਹੜੀਆਂ ਇਹ ਬੰਦ ਨਹੀਂ ਹੋਣੀਆਂ ਹੈ। ਇਹ ਜ਼ਮੀਨਾਂ ਦੀ ਮਾਲਕੀ ਏਡੀ ਛੇਤੀ ਖੁੱਸਣ ਵਾਲੀ ਨਹੀਂ। ਜਦੋਂ ਦੇਣ ਵਾਲਾ ਗੁਰੂ ਨਾਨਕ ਦੇਵ ਮਹਾਰਾਜ ਹੋਵੇ, ਜ਼ਮੀਨਾਂ ਦੇਣ ਵਾਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋਵੇ, ਗੁਰੂ ਸਰ ਮਹਿਰਾਜ ਦੀ ਧਰਤੀ, ਭਾਈ ਮੋਹਨ ਨੂੰ ਮਹਾਰਾਜ ਕਹਿੰਦੇ ਜਾਂ ਸ਼ਾਮ ਹੁੰਦਿਆਂ ਤੱਕ, ਜਿੱਥੇ ਜਾ ਕੇ ਸ਼ਾਮ ਪੈ ਗਈ ਮੋੜੀ ਗੱਡਦੀ ਅਤੇ ਉੱਥੇ ਦੀ ਜ਼ਮੀਨਾਂ ਤੇਰੀਆਂ ਹੋ ਜਾਣਗੀਆਂ। ਜੇ ਦੇਣ ਵਾਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋਵੇ, ਜੇ ਜ਼ਮੀਨਾਂ ਦੇਣ ਵਾਲਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਹੋਵੇ, ਤਾਂ ਇਹਨਾਂ ਦੀ ਬਰਾਬਰੀ ਖੋਣ ਵਾਲੇ ਕਰ ਸਕਦੇ? ਦੱਸੋ ਕਿੱਥੇ ਸੰਸਾਰੀ ਜੀਵ, ਕਿੱਥੇ ਨਿਰੰਕਾਰ ਦਾ ਰੂਪ ਨਾਨਕ ਨਿਰੰਕਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦਾ ਮਾਲਕ ਜ਼ਮੀਨਾਂ ਦੇਵੇ ਅਤੇ ਆਮ ਦੁਨਿਆਵੀ ਦੋਕ ਬੰਦੇ ਖੋਲਣ, ਹੋ ਸਕਦਾ? ਕਦਾ ਚਿੱਤ ਨਹੀਂ ਹੋਏਗਾ। ਸਤਿਗੁਰਾਂ ਮਾਰੂ ਕੀ ਵਾਰ ਜਿਹੜੀ 21ਵੇਂ ਰਾਗ ਦੀ ਵਾਰ ਹੈ ਨਾ, 5ਵੇਂ ਪਾਤਸ਼ਾਹ ਦੀ ਡੱਖਣੇ ਦੀ, ਉਹਦੇ ਵਿੱਚ ਜ਼ਿਕਰ ਕੀਤਾ ਸੁੱਖ ਸਮੂਹਾ ਭੋਗ ਭੂਮ ਸਬਾਈ ਕੋ ਧਣੀ। ਇੱਥੇ ਨਾ ਇਹ ਸੁਭਾਵਨਾ ਅਲੰਕਾਰ ਹੈ ਵੀ ਜੇ ਕੋਈ ਬੰਦਾ ਸਾਰੀ ਧਰਤੀ ਦਾ ਮਾਲਕ ਬਣ ਜਾਏ, ਸੰਭਾਵਨਾ ਹੋ ਨਹੀਂ ਸਕਦਾ, ਸਾਰੀ ਧਰਤੀ ਦਾ ਮਾਲਕ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੋ ਸਕਦਾ, ਬਾਕੀ ਦੁਨੀਆਂ ਦਾ ਬੰਦਾ ਕੋਈ ਨਹੀਂ ਹੋ ਸਕਦਾ। ਦਿਲ ਛੋਟਾ ਕਰਨ ਦੀ ਲੋੜ ਨਹੀਂ, ਜਿਹਨੇ ਸਾਨੂੰ ਪੈਦਾ ਕੀਤਾ ਉਹ ਸਾਡਾ ਰਖਵਾਲਾ ਹੀ ਆ। ਰੋਜ਼ ਚੌਪਾਈ ਸਾਹਿਬ 'ਚ ਬਚਨ ਹੁੰਦੇ ਆ, ਚੁਣ ਚੁਣ ਛਤਰਾ ਹਮਾਰੇ ਮਾਰੀਏ ਹੈ, ਸਾਨੂੰ ਮਾਰਨ ਵਾਲੇ ਬੜੇ ਮਰ ਮੁਰ ਗਏ ਆ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਨਹੀਂ ਮਰਨ ਵਾਲਾ। ਗੁਰੂ ਨਾਨਕ ਦੇਵ ਮਹਾਰਾਜ ਹਰਿਦੁਆਰ ਖਲੋਕੇ ਆਪਣੀ ਖੇਤੀ ਨੂੰ ਪਾਣੀ ਪਹਿਲਾ ਰਹੇ ਨੇ। ਪਹਿਲਾ ਨੰਬਰ ਤਾਂ ਦੁਨੀਆ ਉੱਤੇ ਜਿਸ ਜ਼ਿਮੀਂਦਾਰ ਕੋਲ ਆਪਣਾ ਸਾਧਨ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਉਹਦੀ ਖੇਤੀ ਨੂੰ ਆਪ ਪਾਣੀ ਲਾਉਂਦੇ ਆ, ਭਾਵੇਂ ਬੁੱਕਾਂ ਨਾਲ ਛਿੰਝਣ, ਭਾਵੇਂ ਮੀਂਹ ਪਾ ਕੇ ਪਿਆਉਣ, ਭਾਵੇਂ ਕਿਸੇ ਗਵਾਂਢੀ ਦੇ ਮਨ 'ਚ ਵੱਸ ਕੇ ਉਹਦੀ ਖੇਤੀ ਪਿਆਉਣਗੇ। ਹੁਣ ਦੇ ਵਿੱਚੋਂ ਗੱਲ ਸਮਝਣ ਵਾਲੀ ਹੈ, ਗੁਰੂ ਨਾਨਕ ਦੇਵ ਮਹਾਰਾਜ ਹਰਿਦੁਆਰ ਖਲੋ ਕੇ ਆਪਣੀ ਖੇਤੀ ਨੂੰ ਪਾਣੀ ਲਾ ਰਹੇ ਨੇ, ਅਤੇ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ 'ਤੇ ਨਹੀਂ ਨਾ ਹੈ, ਹਰਿਦੁਆਰ ਬੈਠੇ ਨੇ ਨਾ। ਅਤੇ ਜੇ ਅੱਜ ਕਹੀਏ ਬਾਬਾ ਨਾਨਕ ਅੱਜ ਸਾਡੇ ਕੋਲ ਨਹੀਂ, ਸਾਡੇ ਅੱਜ ਵੀ ਸਾਡੇ ਤੋਂ ਸਰੀਰ ਕਰਕੇ ਭਾਵੇਂ ਨਹੀਂ ਨਜ਼ਰ ਆਉਂਦੇ, ਸ਼ਬਦ ਰੂਪ ਕਰਕੇ ਤਾਂ ਸਾਡੇ ਨਾਲ ਨੇ, ਅੱਜ ਵੀ ਸਾਡੀ ਖੇਤੀ ਦੀ ਸੰਭਾਲ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਬਹਿ ਕੇ ਕਰ ਰਹੇ ਆ। ਚਿੱਤ ਡਲਾਉਣ ਦੀ ਲੋੜ ਨਹੀਂ, ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਬਖਸ਼ਿਸ਼ ਆ। ਤੋ ਸਤਿਗੁਰ ਭਾਈ ਬਖਸ਼ਿਸ਼ ਕਰਦੇ ਆ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੇ ਅਫਾਰਾ। ਜੇ ਬਾਦਸ਼ਾਹ ਦਾ ਸੁਭਾਅ ਹੁੰਦਾ, ਬਾਦਸ਼ਾਹ ਨੂੰ ਜਦੋਂ ਰਾਜ ਤਖਤ 'ਤੇ ਬਹਿੰਦਾ ਤਾਂ ਸੁਭਾਅ ਬਣ ਜਾਂਦਾ ਕਿ ਸ਼ਿਕਾਰ ਖੇਡਣੇ, ਭਾਵੇਂ ਉਹ ਜਾਨਵਰਾਂ ਦਾ ਕਰੇ, ਭਾਵੇਂ ਉਹ ਆਮ ਘੱਟ ਗਿਣਤੀਆਂ ਦਾ ਕਰੇ ਜਾਂ ਜੀਵਾਂ ਦਾ ਕਰੇ, ਇਹ ਰਾਜਿਆਂ ਦੀ ਲੀਲਾ ਆ। ਬਾਗ ਲਾਉਣੇ, ਸ਼ਿਕਾਰ ਖੇਡਣੇ, ਰੋਜ਼ ਨਵੇਂ ਤੋਂ ਨਵਾਂ ਹੁਕਮ ਫੇਰਨਾ, ਇਹ ਬਾਦਸ਼ਾਹ ਦਾ ਸੁਭਾਅ ਆ, ਉਹ ਬਦਲ ਨਹੀਂ ਸਕਦਾ। ਤੋ ਜਿਹੜਾ ਹੁਕਮ ਹੁੰਦਾ ਆ, ਮਹਾਰਾਜ ਕਹਿਣ ਲੱਗੇ ਵੀ ਭਾਵੇਂ ਕੋਈ ਰਾਜਾ ਬਣ ਕੇ ਤਰ੍ਹਾਂ ਤਰ੍ਹਾਂ ਦੀਆਂ ਲੀਲਾ ਰਚਨਾ ਕਰੇ, ਰੋਜ਼ ਨਵੇਂ ਤੋਂ ਨਵਾਂ ਹੁਕਮ ਚੜ੍ਹਾਏ, ਉਹ ਜਿਹੜਾ ਬਾਦਸ਼ਾਹ ਆ ਇਹੋ ਜਿਹੇ ਰਾਜ ਭਾਗ ਭੋਗਣ ਵਾਲਿਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਕਹਿਣ ਲੱਗੇ ਨਹੀਂ, ਰੋਜ਼ ਹੁਕਮ ਚੜ੍ਹਾਉਣ ਵਾਲਿਆਂ ਨੂੰ ਕਦੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਹੁਕਮ ਹੀ ਆਇਆ, ਹੁਕਮ ਨਾ ਬੁੱਝੈ ਹੁਕਮ ਸਵਾਰ ਨਿਹਾਰਾ। ਵਾਹਿਗੁਰੂ ਦੇ ਹੁਕਮ 'ਚ ਆਪਾਂ ਸੰਸਾਰ 'ਤੇ ਆਏ ਹਾਂ, ਇੱਥੇ ਆ ਕੇ ਆਪਾਂ ਵਾਹਿਗੁਰੂ ਦਾ ਹੁਕਮ ਨਹੀਂ ਬੁੱਝਦੇ, ਆਪਣੇ ਹੁਕਮ ਕਰਨ ਲੱਗੇ ਵੀ ਮੇਰਾ ਹੁਕਮ ਮੰਨੋ। ਮਹਾਰਾਜ ਕਹਿਣ ਲੱਗੇ ਵੀ ਜਿਹੜਾ ਹੁਕਮ ਸਵਾਰ ਨਿਹਾਰਾ, ਵਾਹਿਗੁਰੂ ਦਾ ਹੁਕਮ ਹੀ ਸਾਡੇ ਜੀਵਨਾਂ ਨੂੰ ਸਵਾਰਨ ਵਾਲਾ। ਜੇ ਅਸੀਂ ਕਹੀਏ ਨਾ ਵੀ ਸਾਡਾ ਜਿਹੜਾ ਮੈਂ ਹੁਕਮ ਕਰ ਦਿੱਤਾ ਇਹ ਸਾਰੇ ਦੰਦਾਰ ਸੰਸਾਰ 'ਤੇ ਲਾਗੂ ਹੋਏਗਾ, ਇਹ ਜਿਹੜਾ ਹੁਕਮ ਆ ਇਹ ਕਦਾ ਚਿੱਤ ਵੀ ਨਹੀਂ ਚੱਲਣਾ, ਕਿਉਂਕਿ ਹੁਕਮ ਤਾਂ ਪਰਮੇਸ਼ਰ ਦਾ ਚੱਲਣਾ ਨਾ, ਹੁਕਮ ਪਰਮੇਸ਼ਰ ਦਾ ਚੱਲਣਾ ਹੈ, ਇੱਥੇ ਕਿਸੇ ਸੰਸਾਰੀ ਜੀਵ ਦਾ ਹੁਕਮ ਨਹੀਂ ਚੱਲਦਾ ਹੈ। ਪਰ ਫਿਰ ਵੀ ਰਾਜੇ ਜਿਹੜੇ ਨੇ ਉਹਨਾਂ ਦੀ ਲੀਲਾ ਆ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਬਾਦਸ਼ਾਹ ਜਿਹੜੇ ਨੇ ਰਾਜ ਭਾਗ ਭੋਗਦੇ, ਰੋਜ਼ ਨਵੇਂ ਤੋਂ ਨਵਾਂ ਹੁਕਮ ਜਿਹੜਾ ਉਹ ਕਰਦੇ ਰਹਿੰਦੇ ਹਨ।
ਸੇਜ ਸੋਹਣੀ ਚੰਦਨ ਚੂਆ ਨਰਕ ਕੋਰ ਕਾ ਦੁਆਰਾ।
ਜੇ ਸੁੰਦਰ ਸੇਜਾ ਹੋਵੇ, ਬੜਾ ਨਵਾਰੀ ਪਲੰਘ ਹੋਵੇ, ਅਤਲਸ ਦਾ ਸਰਾਣਾ ਹੋਵੇ, ਸੋਹਣੀ ਤਲਾਈ ਹੋਵੇ, ਉੱਤੇ ਫੁੱਲਾਂ ਦੀ ਛੇਜ ਵਿਛੀ ਹੋਵੇ, ਐਨਸ ਫੂਲ ਵਿਛਾਵੇ ਮਾਲੀ, ਤੇ ਕਹਿਣ ਲੱਗੇ ਫਿਰ ਚੰਦਨ ਦਾ ਛਿੜਕਾਅ ਕੀਤਾ ਹੋਵੇ, ਸਾਰਾ ਕਮਰਾ ਜਿਹੜਾ ਮਹਿਕ ਨਾਲ ਉੱਠਿਆ ਹੋਵੇ, ਇੰਨਾ ਸੁੱਖ ਸਹੂਲਤ ਹੁੰਦਿਆਂ ਜੇ ਪਰਮੇਸ਼ਰ ਦੀ ਯਾਦ ਨਾ ਹੋਵੇ ਇਹੋ ਜਿਹੇ ਸੁੱਖ ਸਹੂਲਤ ਵਿੱਚ, ਤੇ ਨਰਕ ਘੋਰ ਕਾ ਦੁਆਰਾ, ਉਹ ਮਨੁੱਖ ਜਿਹੜਾ 84 ਲੱਖ ਜੋਨੀ ਦੇ ਗੇੜੇ ਵਿੱਚ ਆਉਣ ਵਾਲਾ ਹੈ। 84 ਨਰਕ ਸਾਕਤ ਭੋਗਾਈਐ ਜੈਸਾ ਕੀਚੈ ਤੈਸੋ ਪਾਈਐ। ਕੋਈ ਨਰਕ ਦਾ ਕੋਈ ਖੂਹ ਖਾ ਨਹੀਂ, 84 ਲੱਖ ਜੋਨੀ ਨਰਕ ਮੰਨਿਆ ਬਾਣੀ ਨੇ। ਇਹੋ ਜਿਹੀਆਂ ਸੇਜਾਂ ਦਾ ਰਸ ਮਾਨਣ ਵਾਲਾ ਜੀਵ, ਪਰਮੇਸ਼ਰ ਦੇ ਨਾਮ ਨੂੰ ਤਿਆਗਣ ਵਾਲਾ, 84 ਲੱਖ ਜੋਨੀ ਦੇ ਵਿੱਚ ਵਾਰ ਵਾਰ ਭਟਕਦਾ ਰਹਿੰਦਾ ਹੈ।
ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਾ ਕਰਮਾ।
ਅਕਾਲ ਪੁਰਖ ਵਾਹਿਗੁਰੂ ਦੀ ਕੀਰਤ ਜਿਹੜੀ ਹੈ ਸਾਰੇ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ ਜੀ।
ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ।
ਗੁਰੂ ਨਾਨਕ ਦੇਵ ਮਹਾਰਾਜ ਦੀ ਮੋਹਰ ਲਾ ਕੇ ਸਾਹਿਬ ਕਥਨ ਕਰਦੇ ਆ, ਇਹ ਉਹਨਾਂ ਜੀਵਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਪੂਰਬਲੇ ਜਨਮ ਭਾਵ ਪਰਮੇਸ਼ਰ ਤੋਂ ਇਹ ਦਾਤ ਲਿਖਾਈ ਹੋਈ ਹੈ ਜੀ।
ਤੇਰੋ ਸੇਵਕ ਇਹ ਰੰਗ ਮਾਤਾ,
ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਸੇਵਕ ਜਿਹੜਾ ਉਹ ਤੇਰੇ ਰੰਗ ਕਹੀਏ ਪ੍ਰੇਮ ਦੇ ਵਿੱਚ ਮਸਤ ਹੋਇਆ ਹੈ।
ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ।
ਜਿਨ੍ਹਾਂ ਜੀਵਾਂ ਉੱਤੇ ਗਰੀਬਾਂ ਦੇ ਦੁੱਖ ਭੰਨਣ ਵਾਲਾ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੁੰਦਾ ਆ, ਉਹ ਜੀਵ ਜਿਹੜੇ ਨੇ ਕੀਰਤਨ ਦੇ ਵਿੱਚ ਰਾਤਾ ਕਹੀਏ ਪ੍ਰੇਮ ਸਹਿਤ ਮਸਤ ਹੁੰਦੇ ਹਨ। ਰਹਾਉ ਦੂਜਾ, ਇਸ ਸ਼ਬਦ ਅੰਦਰ ਦੋ ਰਹਾਉ ਸਤਿਗੁਰਾਂ ਨੇ ਵਿਦਮਾਨ ਕੀਤੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਖਸ਼ਾਂ ਕੀਤੀਆਂ। ਉਹ ਜੋ ਸਤਿਗੁਰਾਂ ਦੀ ਲੜੀਵਾਰ ਬਾਣੀ ਦੀ ਵਿਚਾਰ ਚੱਲ ਰਹੀ, ਇਹਦੇ ਵਿਚਾਰ ਕਥਨ ਕਰਕੇ ਸਰਵਣ ਕਰਕੇ ਲਾਖਾ ਲਈਏ ਜੀ।
ਬਿਲਾਵਲ ਗ੍ਰਿਹ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ।
ਸੋਲਵੇਂ ਰਾਗ ਬਿਲਾਵਲ ਰਾਗ ਅੰਦਰ ਭਗਤ ਕਬੀਰ ਸਾਹਿਬ ਕਥਨ ਕਰਦੇ ਆ, ਜੇ ਆਪਾਂ ਘਰ ਨੂੰ ਤਿਆਗ ਕੇ, ਗ੍ਰਿਸਤ ਨੂੰ ਤਿਆਗ ਕੇ ਬਨ ਖੰਡ ਜਾਈਐ, ਜੰਗਲ ਦੇ ਕਿਸੇ ਟੁਕੜੇ ਚਲੇ ਜਾਈਏ, ਕਿਸੇ ਝੜੇ 'ਚ ਚਲੇ ਜਾਈਏ, ਕਿਸੇ ਬੀੜ 'ਚ ਚਲੇ ਜਾਈਏ, ਅਤੇ ਉੱਥੇ ਰੋਟੀ ਪਾਣੀ ਨਾ ਖਾਈਏ, ਗੱਲ ਸਮਝ ਲਈਏ ਕਿ ਸ਼ਾਇਦ ਅੰਨ ਖਾਇਆ ਵਿਕਾਰ ਜ਼ਿਆਦਾ ਪੈਦਾ ਹੁੰਦੇ ਨੇ, ਜੈਸਾ ਅੰਨ ਤੈਸਾ ਮਨ, ਅੰਨ ਦੀ ਥਾਂ 'ਤੇ ਚਲੋ ਚੁਣ ਖਾਈਏ ਕੰਦਾ, ਬਨਸਪਤੀ ਦੇ ਜਿਹੜੇ ਪੱਤੇ ਖਾ ਕੇ ਗੁਜ਼ਾਰਾ ਕਰੀਏ, ਕੰਦ ਮੂਲ, ਗਾਜਰ, ਮੂਲੀ ਅਤੇ ਆਦਿਕ, ਸ਼ੱਕਰ ਗੰਦੀ, ਗੋਂਗਲੂ ਜਾਂ ਮੂੰਗਫਲੀ ਦੇ ਜਿਹੜੇ ਥੱਲੇ ਬੀਜ ਪੈਦਾ ਨੂੰ ਖਾ ਕੇ ਗੁਜ਼ਾਰਾ ਕਰੀਏ ਜੀ।
ਅਜਿਹੋ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ।
ਭਗਤ ਕਬੀਰ ਸਾਹਿਬ ਕਥਨ ਕਰਦੇ ਆ ਇਸ ਤਰੀਕੇ ਦੇ ਨਾਲ ਵੀ ਜਿਹੜਾ ਮਨ ਆ ਨਾ, ਇਹ ਪਾਪੀ ਹੈ, ਬੜਾ ਮਾੜਾ ਹੈ। ਇਹੋ ਮਨ ਲੋਚਿਆ ਬੁਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਘਰ ਛੱਡਿਆ ਮਨ ਜਿਹੜਾ ਵਸ ਵਿੱਚ ਨਹੀਂ ਆਉਂਦਾ। ਜੇ ਅੰਨ ਪਦਾਰਥ ਛੱਡ ਦੇਈਏ, 36 ਪ੍ਰਕਾਰ ਦੇ ਪਦਾਰਥਾਂ ਦਾ ਤਿਆਗ ਕਰ ਦੇਈਏ, ਅਤੇ ਕੰਧ ਮੂਲ ਖਾ ਕੇ ਗੁਜ਼ਾਰਾ ਕਰੀਏ, ਫਿਰ ਵੀ ਮਨ ਜਿਹੜਾ ਵਿਕਾਰਾਂ ਤੋਂ ਰਹਿਤ ਨਹੀਂ ਹੁੰਦਾ। ਜਿਹੜੇ ਵਿਕਾਰ ਨੇ ਮਨ ਦਾ, ਜਿਹੜਾ ਜੇ ਮਨ ਪਾਪੀ ਹੀ ਹੈ ਮੈਂ ਕਾਮ ਵਸਾਏ, ਜੇ ਹਿਰਦੇ ਦੇ ਵਿੱਚ ਵਾਸ਼ਨਾ ਹੈ ਤਾਂ ਮਨੁੱਖ ਪਾਪ ਕਰਦਾ ਆ। ਮਹਾਰਾਜ ਕਹਿਣ ਲੱਗੇ ਵਾਸ਼ਨਾ ਜਿਹੜੀ ਹੈ ਇਸ ਤਰੀਕੇ ਨਾਲ ਨਹੀਂ ਹੁੰਦੀ, ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ, ਵਾਹਿਗੁਰੂ ਕਿਰਪਾ ਕਰੇ ਤਾਂ ਇਹ ਜਿਹੜਾ ਮਨ ਆ ਗੁਰ ਚਰਨਾਂ ਨਾਲ ਜੁੜਦਾ, ਵਾਸ਼ਨਾ ਤੋਂ ਰਹਿਤ ਹੁੰਦਾ ਹੈ। ਸਤਿਗੁਰਾਂ ਦੀ ਪਾਕ ਪਵਿੱਤਰ ਬਾਣੀ ਦੀ ਵਿਚਾਰ ਜਿਹੜੀ ਆ ਉਹ ਅਜੇ ਬਾਕੀ ਹੈ, ਸਮਾਂ ਜਿਹੜਾ ਸਮਾਪਤ ਹੋਇਆ, ਰਹਿੰਦੀ ਵਿਚਾਰ ਜਿਹੜੀ ਉਹ ਸਤਿਗੁਰਾਂ ਦੀ ਕਿਰਪਾ ਸਦਕਾ ਆਉਣ ਵਾਲੇ ਦਿਨਾਂ 'ਚ ਹੋਣੀ ਹੈ। ਕਿਉਂ ਛੂਟੂੰ ਕੈਸੇ ਤਰੋਂ ਭਵ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬਿਠਲਾ ਜਨ ਸਰਨ ਤੁਮਾਰੀ ਰਖਾਓ। ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਆਪਣੀ ਸ਼ਰਨ ਵਿੱਚ ਰੱਖਣਾ ਕਰ, ਤਾਂ ਕਿ ਅਸੀਂ ਇਹ ਦੁਨੀਆਂ ਦੇ ਵਿੱਚ ਰਹਿੰਦਿਆਂ ਜਿਹੜੇ ਵਿਕਾਰਾਂ ਦੀ ਦੁਨੀਆਂ ਤੋਂ ਬਚ ਸਕੀਏ, ਤੇਰੇ ਨਾਮ ਬਾਣੀ ਨਾਲ ਜੁੜ ਸਕੀਏ। ਸਤਿਗੁਰਾਂ ਦੇ ਪਾਕ ਪਵਿੱਤਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਧੰਨਵਾਦ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਹੈ। ਆਓ ਆਖਰ ਵਾਲੇ ਬਚਨ ਪੜ੍ਹ ਕੇ ਸਮਾਪਤੀ ਕਰੀਏ ਜੀ।
ਗ੍ਰਿਹ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ। ਅਜਿਹੋ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।